بندگی بندگی شیخ فرید عشق خدا رنگ دیدار کے وسریا جننا تے پوئے بھارتیے وسریا جننا اب لیے لڑ لائے در در ویش سے اب لیے لڑ لائے در در ویش سے تن تن جڑے سفل سے آئے سفل سے بندگی بندگی شکری پروردگار اپار عدم بیانت پروردگار اپار عدم بیانت جنا پچھاتا سچ چما پیر جن پچھاتا سچ بندگی ਬਖਸ਼ੰਦਗੀ ਤੂੰ ਬਖਸ਼ੰਦਗੀ ਬੰਦਗੀ ਸ਼ੇਖਪੁਰੀ ਦਾ ਖੈਰ ਦੀ ਜੈ ਬੰਦਗੀ ਤੇਰੀ ਪਨੇ ਖੁਦਾ ਤੂੰ ਬਖਸ਼ੰਦਗੀ ਸ਼ੇਖਪੁਰੀ ਦਾ ਖੈਰ ਦੀ ਜੈ ਬੰਦਗੀ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾ ਦਿਲੋਂ ਮੁਹੱਬਤ ਜਿਨ ਸਹੀ ਸੱਜਣਾ ਦਿਲੋਂ ਮੁਹੱਬਤ ਜਿਨ ਸਹੀ ਸੱਜਣਾ ਜਿਨ ਮਨ ਹੋਰ ਮੁਖ ਹੋਰ ਸਿੱਖਾਂ ਦੇ ਬੱਚਿਆ ਅਰਤ ਇਸ਼ਕ ਖੁਦਾ ਸੁਣਿਆ ਜਨ ਨਾਮ ਤੇ ਭੋਏ ਪਾਰਚੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿਨ ਧਨ ਜਣੇ ਦੀ ਮਾਉ ਆਏ ਸਫਲ ਸੇ ਪਰਵਤਗਾਰ ਅਪਾਰ ਅਗਮ ਮੈਂ ਅੰਤ ਤੂੰ ਜਿਹਨੇ ਪਛਾਤਾ ਸੱਚ ਚੁੰਮਾ ਸ਼ੇਖਪੁਰੀ ਦੇ ਖੈਰ ਦੀ ਜੈ ਬੰਦਗੀ ਸ਼ੇਖਪੁਰੀ ਦੇ ਖੈਰ ਦੀ ਜੈ ਬੰਦਗੀ ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ ਸ਼ੇਖਪੁਰੀ ਦੇ ਖੈਰ ਦੀ ਜੈ ਬੰਦਗੀ ਸ਼ੇਖਪੁਰੀ ਦੇ ਖੈਰ ਦੀ ਜੈ ਬੰਦਗੀ ਸ਼ੇਖਪੁਰੀ ਦੇ ਖੈਰ ਸਾਰ ਸਾਰਾ ਪਦਾਰਥਾਂ ਦੇ ਨਾਲ ਭਰਿਆ ਹੋਇਆ ਹੈ ਪਰ ਬਾਬਾ ਫਰੀਦ ਜੀ ਇੱਕ ਨਵੇਕਲੀ ਮੰਗ ਕਰਦੇ ਹਨ कितने पदार्थ संसार दे, पर उन्हां पदार्थां विच्चों एक भी पदार्थ बाबा फरीद जी ने मंग नहीं कीती। वखरी मंग ते आखिया कहन लगे, ऐ खुदामंद करीम, मैं तेरी पनाह विच आया हाँ, मेरी झोली अंदर बंदगी दी खैर पा। आखिर ऐसा क्यों? इस भेद नूं जे जानना होवे बखूबी ते फिर भाई साहब भाई गुरदास जी नूं पुछ करनी पवेगी, भाई साहब जी बाबा फरीद जी ने यह मंग क्यों कीती है, असीं क्यों ऐसी मंग करिए, असीं भी जदकि इतना संसार पदार्थां नाल भरिया होया और उन्हां दी लोड़ भी है, उन्हां तों बगैर अज जीवन चलना भी बड़ा मुश्किल है। पर भाई साहब भाई गुरदास जी ने बड़ा सुंदर जवाब दिता इस गल का, तीन पौड़ियां भाई साहब जी ने उच्चारण कीतियां इस प्रति, ते धरती नूं सवाल कीता क्योंकि बाबा जी ने एक पवित्र बचन जो बाबा फरीद जी ने आखिया है, कहन लगे मैं बंदगी दी मंग इस करके करदा हाँ क्योंकि संसार दे अंदर मैं बहुत लोग वेखे हन जो अपनी संसार दी जीवन क्रिया नूं चलाण लगे आ, संसार दे अंदर अपना प्यार भावना ते विखाउंदे हन पर निरंकार दे नाल प्यार भावना उन्हां दी बिल्कुल नहीं होंदी। इस करके बाबा जी आखण लगे, कहन लगे मैं उन्हां लोकां वल वेखदा हाँ जिहड़े संसार अंदर परमेश्वर नाल अकाल पुरख वाहिगुरू दे नाल अपना प्रेम रखदे हन, ते उन्हां प्रति बाबा जी आखण लगे रत्ते इश्क खुदाए रंग दिदार के, रत्ते इश्क खुदाए रंग दिदार के, विसरे आज ननाबो विसरे आज ननाबो, में बार थी ए दिलो मोहब्बत जन से सच्चिया, दिलो मोहब्बत जिन से सच्चिया, जिन मन खोर मुख हो सिकांदे कच्चिया। संसार दे अंदर साड़ी एक क्रिया चल सकती है, असी किसी नूं मनो प्यार करदे होइए जिन्ना करदे होइए, पर असी मूंह नाल मिठा बोल के उसनों जरूर अपने वल कर सकते हाँ, उसके मन नूं जित सकते, पर अगला साडे मन नूं नहीं पढ़ सकता कि साडे मन अंदर की है। पर परमेश्वर कालपुरख वाहिगुरु साडे मन दे अंदर दी जानदा है कि तेरे मन अंदर की क्रिया चल रही है। इस करके सतगुरु जी आख्या, कहन लगे रत्ते इश्क खुदाए रंग दीदार, जिन्हां ने दिलों मुहब्बत जिन सही सचिया, वह मनुख ही सच्चा गिणिया जा सकता है जो दिलों भी मुहब्बत करता है, केवल मुंह दे नाल ही मिठियां गल्लां करके अपना गुजारा नहीं कर रहा। इस करके आखण लगे, कहण लगे ऐसे लोगों नूं आखिया, वह आखते रत्ते इश्क खुदाए रंग दीदार के, जेडे इस प्रकार नाल अपना जीवन बतीत नहीं करते, उसके इश्क अंदर अपने आप नूं रंग के जीवन बतीत नहीं करते, ते बाबा फरीद जी आखण लगे, कहण लगे वह लोग जड़े हैं वह दुनिया के पार बन जाते हैं। इस करके मैं दुनिया के पार नहीं बनना चाहता, तो मैं बंदगी की खैरात मंगता। ते बाबा जी आखण लगे रत्ते इश्क खुदाए रंग दीदार के, विसर आज न नाम ते भोए पार चिए, विसर आज न नाम ते भोए पार चिए। मैं नहीं चाहता कि मैं भी जमीन ते पार बन जावा, ते जमीन ते कितना कु पार है जिहड़ा परमेश्वर अकाल पुरख वाहिगुरु नूं भुलण वाला है। ते भाई साहब भाई गुरदास जी ने इसका बड़ा खुलासा किया, ते आखण लगे कहण लगे मैं धरती नूं पुछ कीती, ते भाई साहब जी दे बचन ना दिस पारे पर्वता असमान खांदे, ना दिस पारे पर्वता असमान खांदे, ना दिस पारे कोट गाउण घर बार दिसंदे, ना किस बारे सायरा नगमा बहंदे, ना किस बारे तरवरा फल सफल फलंदे, ना किस बारे जी जंत अणगणत फरंदे, पारे भोए अकिरत ਧਰਤੀ ਨੂੰ ਸਵਾਲ ਕੀਤਾ, ਇਹ ਧਰਤੀ ਤੇਰੇ ਉੱਤੇ ਇਤਨੇ ਇਤਨੇ ਵੱਡੇ ਪਰਬਤ ਹਨ, ਅਸਮਾਨ ਨੂੰ ਛੋਹਣ ਵਾਲੀਆਂ ਚੋਟੀਆਂ, ਇਤਨੇ ਇਤਨੇ ਵੱਡੇ ਪਹਾੜ, ਤੇ ਪੁੱਛ ਕੀਤੀ, ਕਹਿਣ ਲੱਗੇ ਕੀ ਤੈਨੂੰ ਉਹਨਾਂ ਦਾ ਭਾਰ ਨਹੀਂ ਵਿਆਪਦਾ? ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਣ ਲੱਗੇ, ਕਹਿਣ ਲੱਗੇ, ਧਰਤੀ ਨੇ ਜਵਾਬ ਦਿੱਤਾ,
ਨਾ ਕਿਸ ਭਾਰੇ ਪਰਬਤ ਅਸਮਾਨ ਖਾਂਦੇ।
ਦੂਸਰਾ ਸਵਾਲ ਭਾਈ ਸਾਹਿਬ ਜੀ ਨੇ ਕਰਤਾ, ਕਹਿਣ ਲੱਗੇ ਚੱਲ ਇਹਨਾਂ ਦਾ ਭਾਰ ਤੈਨੂੰ ਨਹੀਂ ਵਿਆਪਦਾ ਹੋਵੇਗਾ, ਪਰ ਮੈਂ ਵੇਖਦਾ ਹਾਂ ਸੰਸਾਰ ਦੇ ਉੱਤੇ ਬੜੇ ਬੜੇ ਕੋਟ, ਕਿਲੇ, ਘਰ, ਬਿਲਡਿੰਗਾਂ, ਇਮਾਰਤਾਂ ਇਤਨੀਆਂ ਇਤਨੀਆਂ ਵੱਡੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦੇ ਉੱਤੇ ਕਿਤਨਾ ਕਿਤਨਾ ਲੋਹਾ, ਕਿਤਨਾ ਕਿਤਨਾ ਸੀਮੈਂਟ, ਕਿਤਨਾ ਕਿਤਨਾ ਉਹਨਾਂ ਦੇ ਉੱਤੇ ਇੱਟਾਂ, ਪੱਥਰ ਅਤੇ ਹੋਰ ਪਦਾਰਥ ਲੱਗੇ ਹੋਏ ਹਨ, ਤੇ ਇਤਨੇ ਇਤਨੇ ਵੱਡੇ ਪਹਾੜ, ਭਾਰੇ ਕੋਟ, ਗੜ੍ਹ ਬਣੇ ਹੋਏ ਹਨ, ਫਿਰ ਤੈਨੂੰ ਉਹਨਾਂ ਦਾ ਭਾਰ ਤੇ ਜ਼ਰੂਰ ਵਿਆਪਦਾ ਹੋਵੇਗਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਣ ਲੱਗੇ, ਕਹਿਣ ਲੱਗੇ, ਧਰਤੀ ਨੇ ਜਵਾਬ ਦਿੱਤਾ,
ਨਾ ਕਿਸ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ।
ਤੇ ਤੀਸਰਾ ਸਵਾਲ ਭਾਈ ਸਾਹਿਬ ਜੀ ਨੇ ਕੀਤਾ ਧਰਤੀ ਉੱਤੇ, ਕਹਿਣ ਲੱਗੇ ਜੇ ਇਹਨਾਂ ਦਾ ਭਾਰ ਨਹੀਂ ਲੱਗਦਾ ਤੇ ਮੈਂ ਫਿਰ ਵੇਖਦਾ ਇਤਨੇ ਨਦੀਆਂ ਨਾਲੇ, ਜਿਤਨਾ ਕੁਝ ਇਹ ਚੱਲ ਰਿਹਾ, ਜਿਤਨਾ ਸਮੁੰਦਰ ਪਾਣੀ ਨਾਲ ਭਰਿਆ ਹੋਇਆ, ਇਹ ਸੰਸਾਰ ਦੇ ਉੱਤੇ ਜੀ ਜੰਤ ਇਤਨੇ ਵਸੋਂ ਵਿੱਚ ਆਉਣ ਵਾਲੇ ਹਨ, ਪਰ ਸੰਸਾਰ ਦੇ ਅੰਦਰ ਇਤਨੀ ਜੀਵ ਜੰਤ ਉਸ ਪਾਣੀ ਅੰਦਰ ਰਹਿਣ ਵਾਲੇ ਹਨ, ਫਿਰ ਤੈਨੂੰ ਉਹਨਾਂ ਦਾ ਭਾਰ ਤੇ ਜ਼ਰੂਰ ਵਿਆਪਦਾ ਹੋਵੇਗਾ। ਇਤਨੀਆਂ ਨਦੀਆਂ ਨਾਲੇ ਨਿਰੰਤਰ ਚੱਲ ਰਹੇ, ਜਿਨ੍ਹਾਂ ਦਾ ਕੋਈ ਅੰਦਾਜ਼ਾ ਨਹੀਂ ਕਿਤਨਾ ਪਾਣੀ, ਤੇ ਸਾਰਾ ਪਾਣੀ ਫਿਰ ਜਿਸ ਸਮੁੰਦਰ 'ਚ ਜਾ ਕੇ ਪੈਂਦਾ ਉਹਦਾ ਕੋਈ ਅੰਦਾਜ਼ਾ ਨਹੀਂ, ਫਿਰ ਤੈਨੂੰ ਉਹਦਾ ਭਾਰ ਤੇ ਜ਼ਰੂਰ ਵਿਆਪਦਾ ਹੋਵੇਗਾ। ਤੇ ਭਾਈ ਸਾਹਿਬ ਜੀ ਨੇ ਇਹ ਸਵਾਲ ਕੀਤਾ ਤੇ ਧਰਤੀ ਨੇ ਜਵਾਬ ਦਿੱਤਾ, ਆਖਣ ਲੱਗੀ, ਕਹਿਣ ਲੱਗੀ,
ਨਾ ਕਿਸ ਪਾਰੇ ਸਾਇਰਾ ਨਦਵਾ ਬਹੰਦੇ।
ਚੌਥਾ ਸਵਾਲ ਭਾਈ ਸਾਹਿਬ ਜੀ ਨੇ ਕੀਤਾ, ਆਖਣ ਲੱਗੇ, ਜੇ ਇਹ ਪਾਰੇ ਨਹੀਂ ਲੱਗਦੇ ਤੇ ਇਤਨੇ ਦਰਖਤ ਹਨ, ਇਤਨੇ ਪੇੜ ਹਨ, ਇਤਨੇ ਬੇਲ ਬੂਟੇ ਹਨ, ਫਿਰ ਇਹਨਾਂ ਦਾ ਭਾਰ ਤੈਨੂੰ ਜ਼ਰੂਰ ਵਿਆਪਦਾ ਹੋਵੇਗਾ। ਤੇ ਧਰਤੀ ਜਵਾਬ ਦਿੱਤਾ, ਆਖਣ ਲੱਗੀ,
ਨਾ ਕਿਸ ਪਾਰੇ ਤਰਵਰਾ ਫਲ ਸਫਲ ਫਲੰਦੇ।
ਤੇ ਪੰਜਵਾਂ ਸਵਾਲ ਭਾਈ ਸਾਹਿਬ ਜੀ ਨੇ ਕੀਤਾ, ਕਹਿਣ ਲੱਗੇ ਕਿ ਇਤਨੇ ਜੀ ਜੰਤ ਹਨ ਜਿਤਨੇ ਸੰਸਾਰ ਦੇ ਅੰਦਰ ਜਲ ਵਿੱਚ ਹਨ, ਥਲ ਵਿੱਚ ਹਨ, ਆਕਾਸ਼ ਵਿੱਚ ਹਨ, ਉਹਨਾਂ ਦਾ ਭਾਰ ਤੇ ਤੈਨੂੰ ਜ਼ਰੂਰ ਵਿਆਪਦਾ ਹੋਵੇਗਾ। ਤੇ ਧਰਤੀ ਆਖਣ ਲੱਗੀ, ਨਹੀਂ,
ਨਾ ਕਿਸ ਪਾਰੇ ਜੀ ਜੰਤ ਅਣਗਣਤ ਫਰੰਦੇ।
ਭਾਈ ਸਾਹਿਬ ਨੇ ਫੈਸਲੇ ਦੀ ਗੱਲ ਕਰਨੀ ਚਾਹੀਦੀ, ਧਰਤੀ ਨਾਲ ਆਖਣ ਲੱਗੇ, ਕਹਿਣ ਲੱਗੇ, ਤੈਨੂੰ ਕੁਝ ਵੀ ਭਾਰਾ ਨਹੀਂ ਲੱਗਦਾ, ਇਤਨਾ ਕੁਝ ਸੰਸਾਰ ਦੇ ਅੰਦਰ ਮੈਂ ਗਿਣ ਮਾਰਿਆ, ਭਲਾ ਕੋਈ ਐਸੀ ਵਸਤੂ ਵੀ ਆ ਜੋ ਤੈਨੂੰ ਭਾਰੀ ਲੱਗਦੀ ਹੋਵੇ, ਜਿਹਦਾ ਤੈਨੂੰ ਭਾਰ ਵਿਆਪਦਾ ਹੋਵੇ? ਤੇ ਭਾਈ ਸਾਹਿਬ ਜੀ ਆਖਣ ਲੱਗੇ, ਕਹਿਣ ਲੱਗੇ, ਧਰਤੀ ਨੇ ਜਵਾਬ ਦਿੱਤਾ, ਕਹਿਣ ਲੱਗੀ, ਹਾਂ, ਮੈਨੂੰ ਕਿਸੇ ਦਾ ਭਾਰ ਵਿਆਪਦਾ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਉਹ ਕਿਹੜੀ ਚੀਜ਼ ਹੈ ਜਿਹਦਾ ਤੈਨੂੰ ਭਾਰ ਵਿਆਪਦਾ? ਤੇ ਆਖਣ ਲੱਗੀ, ਕਹਿਣ ਲੱਗੀ, ਇੱਕ ਅਕਿਰਤ ਗਣ ਪੈਦਾ ਹੋ ਜਾਏ, ਮੈਨੂੰ ਉਸਦਾ ਪਿਆਰ ਵਾਪਦਾ ਹੈ, ਮੈਨੂੰ ਉਸਦਾ ਭਾਰ ਲੱਗਦਾ। ਤੇ ਅਕਿਰਤ ਗਣ ਸਾਡੀ ਬੋਲੀ ਅੰਦਰ ਉਸਨੂੰ ਆਖਦੇ ਜੋ ਕਿਸੇ ਦੀ ਕੀਤੀ ਨੇਕੀ ਨੂੰ ਭੁਲਾ ਦੇਵੇ, ਕਿਸੇ ਦੀ ਨੇਕੀ ਨੂੰ ਯਾਦ ਨਾ ਕਰੇ, ਤੇ ਜਿਤਨੀ ਨੇਕੀ ਸਾਡੇ ਨਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ, ਜੋ ਕੁਝ ਦਾਤਾ, ਜੋ ਵਸਤੂਆਂ, ਜੋ ਪਦਾਰਥ ਸਾਨੂੰ ਉਸਨੇ ਬਖਸ਼ਿਸ਼ ਕੀਤੇ ਹਨ, ਜੇ ਉਹਨਾਂ ਦਾ ਕਿਸੇ ਦਾ ਅਸੀਂ ਮੁੱਲ ਪਾਉਣਾ ਚਾਹੀਏ ਤੇ ਅਸੀਂ ਮੁੱਲ ਨਹੀਂ ਦੇ ਸਕਦੇ, ਇਸ ਕਰਕੇ ਉਹਨਾਂ ਦਾ ਕੀਤਾ ਹੋਇਆ ਇਹ ਪਰ ਉਪਕਾਰ ਜੇ ਅਸੀਂ ਭੁੱਲ ਜਾਈਏ। ਤੇ ਸਤਿਗੁਰ ਪਾਤਸ਼ਾਹ ਜੀ ਆਖਣ ਲੱਗੇ, ਕਹਿਣ ਲੱਗੇ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਦੇਣਦਾਰ ਹਾਂ ਅਤੇ ਅਕਿਰਤ ਗਣ ਹਾਂ, ਤੇ ਇਸ ਕਰਕੇ ਉਹ ਅਕਿਰਤ ਗਣ ਕਿਤਨਾ ਕੁ ਮਾੜਾ ਹੈ, ਕਿਤਨਾ ਕੁ ਬੁਰਾ ਹੈ, ਕਿਤਨਾ ਕੁ ਮੰਦਾ ਹੈ, ਉਸ ਦੀ ਉਦਾਹਰਣ ਇੱਕ ਦਿੱਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਆਖਣ ਲੱਗੇ, ਕਹਿਣ ਲੱਗੇ,
ਮਦਵਿਜਰਦਾ ਪਾਏ ਕੇ ਕੁੱਤੇ ਦਾ ਮਾਸ ਕਰਿਆ ਮਾਨ ਸੁਖੋ ਪੜੀ ਤਿਸ ਮੰਦੀ ਵਾਸ ਤੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ ਤੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ ਦਾ ਪਾਏ ਕੈ ਕੁੱਤੇ ਦਾ ਮਾਸ ਕਰਿਆ ਮਾਨ ਸੁਖੋ ਪਰੀ ਤਿਸ ਮੰਦੀ ਵਾਸ ਤੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ ਆਖ ਸੁਣਾਏ ਪੁੱਛਿਆ ਲਾਖੇ ਵਿਸ਼ਵਾਸ ਨਗਰੀ ਪਵੇ ਅਕਿਰਤ ਕਣ ਮਤ ਹੋਏ ਮਿਲਾਸ।
ਅਕਿਰਤ ਗਣ ਦੀ ਨਿਗਾਹ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕੁੱਤੇ ਦੇ ਮਾਸ ਨੂੰ ਸ਼ਰਾਬ ਚ ਰਿੰਨ ਕੇ ਮਨੁੱਖ ਦੀ ਛਵਿਆਂ ਚੋਂ ਇੱਕ ਲਿਆਂਦੀ ਹੋਈ ਖੋਪਰੀ ਅੰਦਰ ਪਾ ਕੇ ਲਹੂ ਦੇ ਨਾਲ ਭਰੇ ਹੋਏ ਕੱਪੜੇ ਦੇ ਨਾਲ ਉਸਨੂੰ
ਢੱਕ ਕੇ ਲੈ ਕੇ ਚੱਲੀ ਹੈ, ਦੂਰੋਂ ਬਦਬੂ ਆ ਰਹੀ ਹੈ ਉਸਦੀ, ਤੇ ਕਿਸੇ ਨੇ ਪੁੱਛ ਲਿਆ ਵੀ ਇਹ ਤੂੰ ਕੀ ਲੈ ਕੇ ਚੱਲੀ ਹੈ, ਤੇ ਉਸਨੇ ਸਾਰਾ ਬਿਰਤਾਂਤ ਕਹਿ ਸੁਣਾਇਆ ਤੇ ਆਖਣ ਲੱਗੀ, ਕਹਿਣ ਲੱਗੀ ਕਿਤੇ, ਫਿਰ ਕਹਿੰਦਾ ਕਿ ਢੱਕਿਆ ਕਿਉਂ ਹੈ ਇਤਨੀ ਮੰਦੀ ਵਸਤੂ ਨੂੰ, ਕਹਿਣ ਲੱਗੀ ਇਸ ਕਰਕੇ ਢੱਕ ਕੇ ਲਿਜਾ ਰਹੀ ਹਾਂ ਕਿ ਕਿਸੇ ਅਕਿਰਤ ਗਣ ਦੀ ਨਿਗਾਹ ਨਾ ਪੈ ਜਾਏ, ਇਸ ਕਰਕੇ ਮੈਂ ਸੂ ਢੱਕਿਆ ਹੋਇਆ ਇੱਕ ਦੇ ਖਰਾਬ ਨਾ ਹੋ ਜਾਵੇ, ਤੇ ਅਕਿਰਤ ਗਣ ਦੀ ਨਿਗਾਹ ਨੂੰ ਇਤਨਾ ਮਾੜਾ ਇਤਨਾ ਨੀਵਾਂ ਦੱਸਿਆ, ਤੇ ਇਸ ਕਰਕੇ ਬਾਬਾ ਫਰੀਦ ਜੀ ਆਖਣ ਲੱਗੇ, ਕਹਿਣ ਲੱਗੇ ਮੈਂ ਨਹੀਂ ਚਾਹੁੰਦਾ ਕਿ ਮੈਂ ਵੀ ਉਸ ਗਿਣਤੀ ਅੰਦਰ ਆ ਜਾਵਾਂ, ਮੈਨੂੰ ਵੀ ਲੋਕ ਅਕਿਰਤ ਗਣ ਆਖਣ ਲੱਗ ਪੈਣ, ਇਸ ਕਰਕੇ ਮੈਂ ਇਹ ਖੁਦਾਮਦ ਕਰੀਬ ਤੇਰੀ ਪਰਾ ਅੰਦਰ ਆਇਆ ਹਾਂ, ਤੇਰੀ ਸ਼ਰਨ ਅੰਦਰ ਆਇਆ ਹਾਂ, ਮੇਰੇ ਤੇ ਕਿਰਪਾਲਤਾ ਕਰ, ਮਿਹਰ ਕਰ, ਰਹਿਮਤ ਤੇ ਬਖਸ਼ਿਸ਼ ਕਰ, ਮੈਨੂੰ ਆਪਣੀ ਬਖਸ਼ਿਸ਼ ਦੇ ਭੰਡਾਰੇ ਵਿੱਚੋਂ ਬੰਦਗੀ ਦੀ ਖੈਰ ਮੇਰੀ ਝੋਲੀ 'ਚ ਪਾ, ਆਓ ਸਾਰੇ ਅਸੀਂ ਵੀ ਇਸ ਗੱਲ ਦੀ ਮੰਗ ਕਰੀਏ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਵਿੱਚੋਂ ਕਿ ਸ਼ੇਖ ਫਰੀਦ ਹੈ ਖੈਰ ਦੀਜੈ ਬੰਦਗੀ,
ਬੰਦਗੀ ਬੰਦਗੀ ਸ਼ੇਖ ਫਰੀਦ ਹੈ ਖੈਰ ਦੀਜੈ
ਸ਼ੇਖ ਫਰੀਦ ਖੈਰ ਦੀਜੈ।